ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੈਤ ਸਰੀ ਮਹੱਲਾ ਪੰਜਵਾ, ਘਰ ਦੂਜਾ ਸ਼ੰਤ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਸਲੋਕ, ਉੱਚਾ ਅਗਮ ਅਪਾਰ ਪ੍ਰਭ, ਕਥਨ ਨ ਜਾਏ ਅਕਥ। ਨਾਨਕ ਪ੍ਰਭ ਸਰਨਾਗਤੀ, ਰਾਖਨ ਕਉ ਸਮਰੱਥ। ਉੱਚਾ ਅਗਮ ਅਪਾਰ ਪ੍ਰਭ, ਕਥਨ ਨ ਜਾਏ ਅਕਥ। ਨਾਨਕ ਪ੍ਰਭ ਸਰਨਾਗਤੀ, ਰਾਖਨ ਕਉ ਸਮਰੱਥ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧਰਮ ਸਨਮਾਨ ਦੇ ਗੁਰੂ ਜੀ ਸਾਜੀ ਨਵਾਜੀ ਸਾਧ ਸੰਗਤ ਜੀ, ਆਪ ਧੰਤਾਂ ਦੇ ਜੋੜ ਹੋ ਹਰ ਰੋਜ਼ ਦੀ ਤਰ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਨੂੰ ਪਾਵਨ ਸਰੋਵਰ ਦੇ ਸ਼ਨਾਨ ਕਰਨ ਉਪਰੰਤ ਗੁਰਦੁਆਰਾ ਮੰਜੀ ਸਾਹਿਬ ਦੀ ਵਾਹ ਨਾਲ ਵਿਖੇ ਜੁੜ ਕਰਕੇ ਆਪ ਜੀਆਂ ਨੇ ਆਸਾ ਕੀ ਵਾਰ ਦਾ ਕੀਰਤਨ ਸਰਵਣ ਕੀਤਾ ਹੈ। ਉਪਰੰਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਪ੍ਰਾਪਤ ਹੋਏ ਪਾਵਨ ਸ੍ਰੀ ਮੁਖਵਾਗ ਦੀ ਕਥਾ ਵਿਚਾਰ ਸਾਂਝੀ ਕਰਨ ਵਾਸਤੇ ਦੇਸ਼ ਵਿਦੇਸ਼ਾਂ ਦੇ ਅੰਦਰ ਤਥਾ ਘਰਾਂ ਵਿੱਚ ਪੀਟੀਸੀ ਦੇ ਰਾਹੀਂ ਤਥਾ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸਤਿਗੁਰਾਂ ਦੀ ਪਾਵਨ ਹਾਜ਼ਰੀ ਵਿੱਚ ਜੁੜ ਬੈਠੇ ਹੋ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਪ੍ਰਕਾਸ਼ਵਾਨ ਹੋ ਕੇ ਅੱਜ ਦਾ ਇਹ ਪਾਵਨ ਸ੍ਰੀ ਮੁਖਵਾਕ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਰਸਨਾ ਤੋਂ ਸਮੁੱਚੀ ਲੁਕਾਈ ਨੂੰ ਬਖਸ਼ਿਸ਼ ਕੀਤਾ ਹੈ ਔਰ ਇਸ ਪਾਵਨ ਹੁਕਮ ਦੇ ਅੰਦਰ ਸੱਚੇ ਪਾਤਸ਼ਾਹ ਜੀ ਦੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਗੁਣਾਂ ਦਾ ਜ਼ਿਕਰ ਕੀਤਾ ਹੈ ਔਰ ਜੀਵ ਦੇ ਅਵਗੁਣਾਂ ਦਾ ਜ਼ਿਕਰ ਕੀਤਾ ਹੈ। ਨਾਲ ਹੀ ਅਜੂਰ ਨੇ ਸਾਨੂੰ ਉਸ ਮਾਲਕ ਦੇ ਚਰਨਾਂ ਵਿੱਚ ਬੇਨਤੀ ਕਰਨ ਦਾ ਢੰਗ ਦਰਸਾਇਆ ਹੈ। ਆਓ ਪਿਆਰ ਸਹਿਤ ਮਨ ਬਿਰਤੀਆਂ ਨੂੰ ਏਕਾਗਰ ਕਰਕੇ ਪਾਵਨ ਹੁਕਮ ਦੀ ਵਿਚਾਰ ਸਾਂਝੀ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਾਤ ਸਰੀ ਮਹੱਲਾ ਪੰਜਵਾ, ਘਰ ਦੂਜਾ ਸ਼ੰਤ।
ਪਰਾਗ ਜਾਤ ਸਰੀ ਵਿੱਚ ਪੰਜਵੇਂ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ, ਜਿਸਦਾ ਦੂਜੇ ਘਰ ਸੁਰਤਾਲ ਵਿੱਚ ਗਾਇਨ ਕਰਨ ਦਾ ਹੁਕਮ ਹੈ। ਸ਼ੰਤ ਸ਼ਬਦ ਦੀ ਚਾਲ ਦਾ ਨਾਮ ਹੈ ਔਰ ਸ਼ੰਤ ਵਿੱਚ ਵਾਹਿਗੁਰੂ ਦਾ ਜਸ ਸਤਿਗੁਰਾਂ ਨੇ ਗਾਇਨ ਕੀਤਾ ਹੈ। ਸ਼ੰਤ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕਾਵਿ ਰਚਨਾ ਦੇ ਪੱਖ ਤੋਂ ਕਈ ਪ੍ਰਕਾਰ ਦੇ ਸ਼ੰਤ ਆਏ ਨੇ। ਸ਼ੰਤ 15 ਚਰਨ ਪ੍ਰਤ 10 25 ਮਾਤਰਾ ਦਾ ਸ਼ੰਤ ਆਇਆ। ਵੱਖਰੇ ਵੱਖਰੇ ਸ਼ੰਤਾਂ ਦਾ ਜ਼ਿਕਰ ਵਿਦਵਾਨਾਂ ਨੇ ਕੀਤਾ ਹੈ। ਸਤਿਗੁਰੂ ਜੀ ਸ਼ੰਤ ਦੇ ਸਿਰਲੇਖ ਹੇਠ ਅੱਜ ਦਾ ਪਾਵਨ ਉਪਦੇਸ਼ ਮਨਸ਼ਿਸ਼ ਕਰਦੇ ਨੇ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਇੱਕ ਜੋ ਅਦੁੱਤੀ ਪਰਬ੍ਰਹਮ ਪਰਮੇਸ਼ਵਰ ਹੈ, ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ ਸਤ ਚੇਤਨ ਆਨੰਦ ਸਰੂਪ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ
ਹੈ। ਉਚਾ ਅਗਮ ਅਪਾਰ ਪ੍ਰਭ
ਸਲੋਕ ਮੂਲ ਰੂਪ ਹੈ ਅਤੇ ਸ਼ੰਤ ਟੀਕਾ ਰੂਪ ਹੈ। ਜੋ ਸਲੋਕ ਦੇ ਅੰਦਰ ਹਜ਼ੂਰ ਨੇ ਉਚਾਰਨ ਕੀਤਾ ਉਹਦੀ ਵਿਆਖਿਆ ਸੱਚੇ ਪਾਤਸ਼ਾਹ ਜੀ ਨੇ ਸ਼ੰਤ ਵਿੱਚ ਕੀਤੀ ਹੈ। ਊਚਾ ਅਗਮ ਅਪਾਰ ਪ੍ਰਭ, ਪ੍ਰਭੂ ਪਰਮੇਸ਼ਰ ਸਾਰਿਆਂ ਤੋਂ ਉੱਚਾ, ਸਾਰਿਆਂ ਤੋਂ ਸ੍ਰੇਸ਼ਟ ਉੱਤਮ ਹੈ। ਔਰ ਅਗਮ ਮਨ ਦੀ ਗਮਤਾ ਤੋਂ ਰਹਿਤ ਹੈ, ਅਪਾਰ ਪ੍ਰਕਿਰਤੀ ਦੇ ਪਾਰਾਵਾਰ ਤੋਂ ਰਹਿਤ ਹੈ।
ਕਥਨ ਨ ਜਾਈ ਅਕਥ,
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਉਹ ਪ੍ਰਭੂ ਪਰਮੇਸ਼ਵਰ ਅਕਥ ਹੈ, ਸਮਗਰ ਰੂਪ ਵਿੱਚ ਸੰਗਤ ਜੀ ਉਹਨੂੰ ਕਥਨ ਨਹੀਂ ਕੀਤਾ ਜਾ ਸਕਦਾ।
ਨਾਨਕ ਪ੍ਰਭ ਸਰਨਾਗਤੀ,
ਹਜ਼ੂਰ ਕਥਨ ਕਰਦੇ ਨੇ ਕਿ ਭਾਈ ਇਹੋ ਉਹਦੇ ਚਰਨਾਂ ਵਿੱਚ ਬੇਨਤੀ ਕਰ, ਹੇ ਪ੍ਰਭੂ ਜੀ, ਹੇ ਪਰਮੇਸ਼ਰ ਜੀ, ਅਸੀਂ ਆਪ ਜੀ ਦੀ ਸ਼ਰਨ ਆਗਤੀ, ਆਪ ਜੀ ਦੀ ਸ਼ਰਨ ਵਿੱਚ ਆਏ।
ਆਖਣ ਕਉ ਸਮਰੱਥ,
ਸੱਚੇ ਪਾਤਸ਼ਾਹ ਜੀ ਆਪ ਮਾਇਆ ਦੇ ਮੋਹ ਤੋਂ, ਵਿਕਾਰਾਂ ਤੋਂ, ਪੰਜ ਚੋਰਾਂ ਤੋਂ ਰੱਖਿਆ ਕਰਨ ਵਾਸਤੇ ਸਮਰੱਥ ਬਲਵਾਨ ਹੋਏ। आप जैसा कोई बलवान नहीं, आप साड़ी रक्षा कर सकते हो माया दे मोह तो, विकारा तो, काम क्रोध लोभ अहंकार तो। इस करके असि आप जी की शरण विच आए
अंते जो जन हो त्यो राख।
सत्य पातशाह जी जेवे भी आप जानते हो तेवे ही साड़ी रक्षा करो।
हर प्रभु तेरिया
हे हरि प्रभु परमेश्वर जी असी तुहाडे हां। जेवे भगत सभदा जी ने बेनती की मृत कन्या के कारण एक भया भेद धारी कामारती सुवारती वाकी पैज सवारी सचे पातशाह जिन्हें एक ऐसे बेकारी दी आप जी ने लाज रखी ते मेरे ते भी कृपा करो। मैं ना ही कछु आओ ना ही कछु आए दा मोरा अवसर लगा राख ले सदमा जन तोरा। नाराज मैं सदमा तुहाडा सेवक हाँ तुहाडा दास हाँ महाराज आप कृपा करके मेरी लाज रखो। अब राखो दास भाट की लाज। दास भट ने भी बेनती की महाराज आप कृपा करके मेरी पत आवरू रखना करो। जैसी राखी लाज भगत प्रहलाद की हर नाम च फारे कर आज। हुण द्रौपदी लाज रखी हर प्रभ की चीनत वस्त्र बील मसाज। सो दामा अवधा ते राख्या गणका पड़त पूरे ते आज। श्री सतगुर सो प्रसन्न कल युग होए राखो दास पाठ की लाज। सचे पातशाह जिवे भगत प्रहलाद दी द्रौपदी दी सुदामे दी आप जिया ने लाज रखी है ना महाराज उस तरह असि तेरे हाँ ते आप जिवे भी जानते हो ना कृपा करके साड़ी रक्षा करो।
दी गण
केते गण असंख केते विश्राम स्त्री जी पवगुण मेरिया। सचे पातशाह जी कहने अकाल पुरख वाहिगुरु हे प्रभु जी मेरे अवगुणा की कितनी कु बेनती करोगे। मेरे अवगुण तो अणगिनती है गिने नहीं जा सकते। जीव खिण खिण भुलन आ रहे संगत जी खिण खिण काल दे गुनाह करता है गलतियां करता है केते गण असंख। सचे पातशाह मेरे अवगुण अणगिनत ने महाराज मेरे अवगुणा की गिनती नहीं की जा सकती।
असंख अवगन खते फेरे
हे सचे पातशाह जी अणगिनत अवगुणा करके गुनाह करके मैं 84 दे गेड़े कट रहा हाँ। 84 दे विच 84 दे फेरिया विच फिर रहा
प्रत सद भूलिया।
सचे पातशाह जी मिता प्रति सदीव काल भुलवार
मोह ਮਗਨ ਬਿਕਰਾਲ ਮਾਇਆ।
ਸੱਚੇ ਪਾਤਸ਼ਾਹ ਵੀ ਕਹਿੰਦੇ ਨੇ ਮਾਇਆ ਦੇ ਮੋਹ ਵਿੱਚ ਮਗਨ ਹਾਂ, ਮਾਇਆ ਦੇ ਮੋਹ ਵਿੱਚ ਮਗਨ ਹੋਣ ਕਰਕੇ ਤੇ ਮਾਇਆ ਨੇ ਮੈਨੂੰ ਬਿਕਰਾਲ ਬੁਲਾਉਣਾ ਗਿਆ ਬੜਾ ਦਿੱਤਾ।
ਪ੍ਰਸਾਦੀ ਘੁਲੀਆ,
ਸੱਚੇ ਪਾਤਸ਼ਾਹ ਜੀ ਤੁਹਾਡੀ ਵੀ ਕਿਰਪਾ ਦੇ ਨਾਲ ਮੈਂ ਮਾਇਆ ਦੇ ਮੋਹ ਤੋਂ ਇਸ ਬਲਾਵਨੇ ਰੂਪ ਤੋਂ ਛੁੱਟ ਸਕਦਾ।
ਰੂਪ ਕਰਤ ਵਿਕਾਰ ਵਿਖੜੇ,
ਸੱਚੇ ਪਾਤਸ਼ਾਹ ਮੈਂ ਆਪ ਜੀ ਤੋਂ ਲੋਕ ਲੋਕ ਕੇ ਲੁਕ ਛੁਪ ਕੇ ਬਹੁਤ ਕਠਿਨ ਜਿਹੜੇ ਨੇ ਨਾ ਵਿਕਾਰ ਉਹ ਕਰਦਾ ਹਾਂ। ਜਿਵੇਂ ਹਜ਼ੂਰ ਨੇ ਜ਼ਿਕਰ ਕੀਤਾ ਹੈ, ਤੱਕੇ ਨਾਰ ਪਰਾਈਆਂ ਲੋਕ ਅੰਦਰ ਆਣੀ ਸੰਗਤ ਜੀ ਅੰਦਰ ਲੋਕ ਕਰਕੇ ਤੇ ਪਰ ਔਰਤਾਂ ਨੂੰ ਦਰਵਾਜ਼ੇ ਦੀਆਂ ਚੀਕਾਂ ਵਿੱਚੋਂ ਤੱਕਦਾ ਹੈ ਤੇ ਮੈਨੂੰ ਉੱਤੇ ਕੌਣ ਵੇਖਦਾ ਹੈ, ਮੈਨੂੰ ਤਾਂ ਉੱਤੇ ਕੋਈ ਵੀ ਨਹੀਂ ਤੱਕਦਾ। ਪਰ ਸੱਚੇ ਪਾਤਸ਼ਾਹ ਵੀ ਕਹਿੰਦੇ ਨੇ ਵਾਹਿਗੁਰੂ ਜੀ ਮੈਂ ਲੁਕ ਛਿਪ ਕੇ ਬਹੁਤ ਕਠਿਨ ਵਿਕਾਰ ਜਿਹੜੇ ਨੇ ਨਾ ਉਹ ਕਰਦਾ।
ਰੱਬ ਨੇਰੂ ਤੇ ਨੇਰਿਆ,
ਪਰ ਸੱਚੇ ਪਾਤਸ਼ਾਹ ਵਾਹਿਗੁਰੂ ਪ੍ਰਭੂ ਜੀ ਆਪ ਜੀ ਤਾਂ ਨੇੜੇ ਤੋਂ ਨੇੜੇ ਹੋ, ਨਜ਼ਦੀਕ ਤੋਂ ਨਜ਼ਦੀਕ ਹੋ। ਮੈਂ ਆਪਣੇ ਗੁਨਾਹਾਂ ਨੂੰ ਆਪਣੇ ਕੀਤੇ ਹੋਏ ਮਾੜੇ ਕੰਮਾਂ ਨੂੰ ਮਹਾਰਾਜ ਤੁਹਾਡੇ ਤੋਂ ਲੁਕਾ ਨਹੀਂ ਸਕਦਾ।
ਬਿਨਵੰਤ ਨਾਨਕ ਦਇਆ ਧਾਰ ਹੋ,
ਹਜ਼ੂਰ ਬੇਨਤੀ ਪੂਰਵਕ ਕਥਨ ਕਰਦੇ ਨੇ ਮਹਾਰਾਜ ਸਾਡੇ ਤੇ ਦਇਆ ਦ੍ਰਿਸ਼ਟੀ ਕਰੋ।
ਕਾੜ ਪਵਜ ਲਫੇਰਿਆ,
ਇਹ ਭੈ ਦਾਇਕ ਸੰਸਾਰ ਦੇ ਜਿਹੜੇ ਜੰਮਣ ਮਰਨ ਦੇ ਫੇਰੇ ਨੇ ਨਾ, ਮਹਾਰਾਜ ਕਿਰਪਾ ਕਰਕੇ ਇਹਨਾਂ ਵਿੱਚੋਂ ਸਾਨੂੰ ਕੱਢ ਲਵੋ।
ਸਲੋਕ ਨਿਰਤ ਨਾ ਪਵੈ ਅਸੰਖ ਗੁਣਾ।
ਸਤਿਗੁਰੂ ਪਾਤਸ਼ਾਹ ਜੀ ਪਰਮੇਸ਼ਵਰ ਨੂੰ ਸੰਬੋਧਨ ਕਰਕੇ ਇਹ ਦੂਜੇ ਸ਼ਬਦ ਵਿੱਚ ਕਥਨ ਕਰਦੇ ਨੇ, ਹੇ ਅਕਾਲ ਪੁਰਖ ਵਾਹਿਗੁਰੂ ਜੀ ਆਪ ਜੀ ਦੇ ਗੁਣ ਆਪ ਜੀ ਦੇ ਪਰ ਉਪਕਾਰ ਅਣਗਿਣਤ ਹਨ, ਨਿਰਤ ਨਾ ਪਵੇ। ਮਹਾਰਾਜ ਅਸੀਂ ਉਹਨਾਂ ਦਾ ਨਿਰਣਾ ਨਹੀਂ ਪਾ ਸਕਦੇ, ਭਾਵ ਅਣਗਿਣਤ ਆਪ ਜੀ ਦੇ ਗੁਣਾਂ ਦਾ ਸਾਡੇ ਤੇ ਕੀਤੇ ਹੋਏ ਪਰ ਉਪਕਾਰਾਂ ਦਾ ਮਹਾਰਾਜ ਅਸੀਂ ਨਿਰਣਾ ਅੰਤ ਨਹੀਂ ਪਾ ਸਕਦੇ।
ਉੱਚਾ ਪ੍ਰਭ ਕਾ ਨਾਉ,
ਪ੍ਰਭੂ ਦਾ ਨਾਮ ਨਹੀਂ ਉੱਚਾ ਹੈ, ਉੱਤਮ ਤੇ ਸ੍ਰੇਸ਼ਟ
ਨਾਨਕ ਕੀ ਬੇਨਤੀ ਆ।
ਹਜ਼ੂਰ ਕਥਨ ਕਰਦੇ ਨੇ ਹੇ ਮਾਲਕ ਵਾਹਿਗੁਰੂ ਜੀ ਸਾਡੀ ਤਾਂ ਆਪ ਜੀ ਦੇ ਚਰਨਾਂ ਵਿੱਚ ਬੇਨਤੀਆਂ ਅਰਦਾਸ
ਮਿਲਾ ਨਿਥਾਵੇ ਥਾਉ।
ਮਹਾਰਾਜ ਕਿਰਪਾ ਕਰੋ ਮੈਂ ਨਿਥਾਵੇ ਨੂੰ ਸਰੂਪ ਘਰ ਦੇ ਵਿੱਚ ਥਾਉ ਬਖਸ਼ਿਸ਼ ਕਰ ਦਿਓ। ਮੈਂ ਨਿਥਾਵੇ ਦਾ ਕੋਈ ਥਾਂ ਨਹੀਂ, ਆਪ ਕਿਰਪਾ ਕਰਕੇ ਮਹਾਰਾਜ ਮੈਨੂੰ ਨਿਥਾਵੇ ਨੂੰ ਥਾਂ ਮਿਲ ਜਾਵੇ ਆਪ ਜੀ ਦੇ ਚਰਨਾਂ ਵਿੱਚ।
ਸ਼ੰਤ ਦੂਸਰ ਨਾਹੀ ਠਾਉ,
ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਅਕਾਲ ਪੁਰਖ ਵਾਹਿਗੁਰੂ ਤੋਂ ਬਗੈਰ ਹੋਰ ਕੋਈ ਦੂਜੀ ਜਗ੍ਹਾ ਨਹੀਂ।
ਪਹਿ ਜਾਈਆ
ਇਸਦੇ ਪਾਸ ਜਾਣਾ ਕਰੀਏ, ਉਹਦੇ ਵਰਗਾ ਸੰਗਿਆ ਜੀ ਸਮਰੱਥ ਕੋਈ ਨਹੀਂ, ਉਹਦੇ ਤੋਂ ਉੱਚਾ ਕੋਈ ਨਹੀਂ, ਵੱਡਾ ਕੋਈ ਨਹੀਂ। ਇਸ ਕਰਕੇ ਸੱਚੇ ਪਾਤਸ਼ਾਹ ਜੀ ਕਹਿੰਦੇ ਕਿਹਦੇ ਕੋਲ ਜਾਈਏ? ਮਹਾਰਾਜ ਤੁਹਾਡੇ ਤੋਂ ਬਗੈਰ ਹੋਰ ਦੂਸਰਾ ਕੋਈ ਹੈ ਨਹੀਂ, ਇਸ ਕਰਕੇ ਤੁਹਾਨੂੰ ਛੱਡ ਕੇ ਕਿਹਦੇ ਕੋਲ ਜਾਈਏ ਜੀ?
ਆਠ ਪਹਿਰ ਕਰ ਜੋੜ।
ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਅੱਤੇ ਪੈਰ ਹੱਥ ਜੋੜ ਕੇ
ਸੋ ਪ੍ਰਭ ਧਿਆਈ ਆ,
ਉਸ ਪ੍ਰਭੂ ਪਰਮੇਸ਼ਰ ਨੂੰ ਚੇਤੇ ਕਰੀਏ ਜੀ।
ਆਏ ਸੋ ਪ੍ਰਭ ਸਦਾ ਆਪਣਾ।
ਸੱਚੇ ਪਾਤਸ਼ਾਹ ਜੀ ਕਹਿੰਦੇ ਉਸ ਆਪਣੇ ਪ੍ਰਭੂ ਨੂੰ ਸਦੀਵ ਕਾਲ ਧਿਆਉਣਾ ਕਰੀਏ।
ਮਨ ਹੈ ਜਿੰਦਿਆ ਪਾਈਆ।
ਸਤਿਗੁਰੂ ਜੀ ਕਹਿੰਦੇ ਨੇ ਮਨ ਇੱਛਤ ਫਲ ਪ੍ਰਾਪਤ ਹੋਣਗੇ।
ਅਜਮਾਨ ਮੋਹ ਬੇਕਾਰ ਦੂਜਾ।
ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਮਾਨ ਮੋਹ ਅਤੇ ਵਿਕਾਰ ਅਤੇ ਦਵੈਤ ਭਾਵ ਇਹਨਾਂ ਦਾ ਤਿਆਗ ਕਰ। ਮਾਨ ਮੋਹ ਵਿਕਾਰ ਅਤੇ ਦਵੈਤ ਭਾਵ ਇਹ ਚਾਰ ਨੇ। ਸੱਚੇ ਪਾਤਸ਼ਾਹ ਜੀ ਕਹਿੰਦੇ ਇਹਨਾਂ ਦਾ ਚੌਹਾਂ ਦਾ ਤਿਆਗ ਕਰ।
ਏਕ ਸੋ ਲਿਵਲਾਈਆ,
ਇਹਨਾਂ ਨੂੰ ਛੱਡ ਕੇ ਮਾਨ ਛੱਡ, ਮੋਹ ਛੱਡ, ਇਸੇ ਤਰ੍ਹਾਂ ਵਿਕਾਰ ਆਦਿਕ ਜਿਹੜੇ ਨੇ ਨਾ, ਜਿਹਨਾਂ ਨੂੰ ਤੂੰ ਮਿੱਟੇ ਕਰਕੇ ਭੋਗਦਾ, ਇਹਨਾਂ ਨੂੰ ਛੱਡ। ਦਵੈਤ ਈਰਖਾ ਵਿਧਾ ਜਿਹੜੀ ਆ, ਇਹਨਾਂ ਨੂੰ ਛੱਡ ਕੇ ਇੱਕ ਵਾਹਿਗੁਰੂ ਨਾਲ ਆਪਣੀ ਸੁਰਤੀ ਬਿਰਤੀ ਨੂੰ ਜੋੜਨਾ ਕਰ।
ਅਰਪ ਮਨ ਤਨ ਪ੍ਰਭੂ ਆਗਾ।
ਸੱਚੇ ਪਾਤਸ਼ਾਹ ਜੀ ਕਹਿੰਦੇ ਆਪਣਾ ਮਨ ਅਤੇ ਤਨ ਸਰੀਰ ਉਸ ਪ੍ਰਭੂ ਪਰਮੇਸ਼ਰ ਅੱਗੇ ਅਰਪਣਾ ਕਰ।
ਆਪ ਸਗਲ ਮਿਟਾਈਆ,
ਅਤੇ ਆਪਣੇ ਅੰਦਰੋਂ ਸਾਰਾ ਹੀ ਆਪਾ ਭਾਵ ਮੈਂ ਮੇਰੀ ਹੰਗਤਾ ਮਮਤਾ ਨੂੰ ਮਿਟਾ ਦੇ।
ਬਿਨਵੰਤ ਨਾਨਕ ਧਾਰ ਕਿਰਪਾ।
ਬੇਨਤੀ ਪੂਰਵਕ ਸਤਿਗੁਰੂ ਪਾਤਸ਼ਾਹ ਜੀ ਕਥਨ ਕਰਦੇ ਨੇ ਧਾਰ ਕਿਰਪਾ, ਵਾਹਿਗੁਰੂ ਸਾਡੇ ਤੇ ਕਿਰਪਾ ਕਰੋ।
ਸਾਚ ਨਾਮ ਸਮਾਈਆ,
ਮਹਾਰਾਜ ਅਸੀਂ ਵੀ ਸੱਚੇ ਨਾਮ ਵਿੱਚ ਸਮਾ ਜਾਈਏ, ਅਭੇਦ ਹੋ ਜਾਈਏ, ਇਹ ਸਾਡੇ ਤੇ ਕਿਰਪਾ ਦਇਆ ਦ੍ਰਿਸ਼ਟੀ ਕਰੋ ਜੀ।
ਸਲੋਕ ਰੇ ਮਨ ਤਾ ਕਉ ਧਿਆਈਆ।
ਸੱਚੇ ਪਾਤਸ਼ਾਹ ਜੀ ਤੀਜੇ ਸ਼ੰਤ ਵਿੱਚ ਮਨ ਨੂੰ ਸੰਬੋਧਨ ਕਰਦੇ ਨੇ। ਹਜ਼ੂਰ ਕਹਿੰਦੇ ਨੇ ਇਹ ਮੇਰੇ ਪਿਆਰੇ ਮਨਾ, ਉਸ ਵਾਹਿਗੁਰੂ ਨੂੰ ਪਰਮੇਸ਼ਰ ਨੂੰ ਧਿਆਉਣਾ ਕਰ, ਚੇਤੇ ਕਰ।
ਸਨਬਿਧ ਜਾ ਕਾ ਹਾਥ,
ਸਾਰੀਆਂ ਵਿਧੀਆਂ ਸਾਰੀਆਂ ਜੁਗਤੀਆਂ ਜਿਸ ਮਾਲਕ ਦੇ ਹੱਥ ਵਿੱਚ ਨੇ।
ਨਾਮ ਨਾਮ ਤਨ ਸੰਚੀਆ,
ਰਮੇ ਰਾਮ ਪਰਮੇਸ਼ਰ ਵਾਹਿਗੁਰੂ ਦਾ ਨਾਮ ਰੂਪੀ ਧਨ ਜਿਹੜਾ ਨਾ, ਇਹਨੂੰ ਭਾਈ ਇਕੱਠਾ ਕਰੀਏ।
ਨਾਨਕ ਨਿਭਾ ਸਾਥ,
ਹਜ਼ੂਰ ਕਹਿੰਦੇ ਭਾਈ ਇਹ ਧਨ ਜਿਹੜਾ ਨਾ ਨਾਲ ਨਿਭਣ ਵਾਲਾ ਹੈ। ਦੁਨੀਆਂ ਦਾ ਧਨ ਦੁਨੀਆਂ ਤੱਕ ਹੀ ਸੀਮਿਤ ਹੈ। ਸੰਗਤ ਜੀ, ਹਿੰਦੁਸਤਾਨ ਦਾ ਰੁਪਈਆ ਹਿੰਦੁਸਤਾਨ ਤੱਕ ਹੀ ਹੈ। ਜੇ ਤੁਸੀਂ ਅਮੈਰੀਕਾ ਵਿੱਚ ਲੈ ਜਾਵੋ ਨਾ ਹਿੰਦੁਸਤਾਨ ਦਾ ਰੁਪਈਆ, ਉੱਥੇ ਵੀ ਕੋਈ ਰੋਕ ਨਹੀਂ, ਕੋਈ ਵੀ ਪੁੱਛੇਗਾ ਨਹੀਂ। ਇਸੇ ਤਰ੍ਹਾਂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿਹੜਾ ਦੁਨਿਆਵੀ ਧਨ ਹੈ ਨਾ, ਉਹ ਕੇਵਲ ਦੁਨੀਆ ਤੱਕ ਹੀ ਸੀਮਿਤ ਹੈ। ਦੁਨੀਆ ਦੇ ਵਿੱਚ ਰਹਿੰਦਿਆਂ ਦੁਨਿਆਵੀ ਧਨ ਨਾਲ ਸਾਡੇ ਸਾਰੇ ਕਾਮ ਕਾਜ ਸਰਦੇ ਨੇ, ਪਰ ਸੰਗਤ ਜੀ ਜੇ ਕਹੀਏ ਵੀ ਇਹ ਧਨ ਸਾਡੇ ਨਾਲ ਜਾਵੇਗਾ, ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਨਹੀਂ ਭਾਈ, ਇਹ ਤਾਂ ਝੂਠ ਹੈ। ਇਹ ਧਨ ਪਦਾਰਥ ਦੁਨਿਆਵੀ ਜਿਹੜਾ ਨਾ, ਇਹ ਨਾਲ ਨਹੀਂ ਜਾਣਾ। ਜਿਹੜਾ ਨਾਲ ਜਾਣਾ ਉਹ ਹੈ परमेश्वर का नाम रूपी धन उन्हें इकट्ठा कर बहुते तो बहुता थोड़े तो थोड़ा समा जिन्ना समा मिले परमेश्वर का नाम जपया कर यही नाम रूपी धन एकत्र करना है संजय जी। तो जब तू नाम रूपी धन एकत्र करेगा तू इस लोक विच भी चलेगा तो परलोक विच भी चलेगा। जिवें अमेरिका का डालर हिंदुस्तान विच भी चलता सारे देशों विच ही चलता है संजय जी। इस तरह परमेश्वर का जिहड़ा नाम रूपी धन है ना इस लोक विच भी सहायता करता है तो परलोक विच भी सहायता करता है। जिहड़ा नाल निभदा
संत साथी अड़ा प्रभु एक
सच्चे पातशाह जी कहंदे ने एक प्रभु साडा लोक परलोक दा साथी है
दूसरा नाही कोई।
संजय जी होर दूसरा कोई साडा साथी नहीं दुनिया के अंदर ही हजूर कहंदे ने जा को मुश्किल अत बने ढोई कोई न दे लागू हो दुश्मना साथ पे भज खले। दुनिया के अंदर जिन्हों असि अपने साथी समझते हैं सच्चे पातशाह जी कहते जे कि बिपता का समा बन जाए तो वह भी साथ छड़ के भज जाते लागे नहीं लगता। भाई साहब भाई गुरदास जी ने जिक्र किया पंजे पांडव वेख दे पाओ कदार जिन्हों की तो पांड पांडव सभा दे विच बैठे हुए तक रहे सी जदों संजय जी दुर्योधन की सभा दे विच द्रौपदी के कपड़े उतारे जा रहे सन पर वह द्रौपदी की उत्ते सहायता नहीं कर सके। जब द्रौपदी ने वेख्या कि ये मेरी इतने सहायता नहीं कर सकते फिर उन्हें प्रभु अगे पुकार की हा हा कृष्ण करे मिल लांदी प्रभु दे अगे पुकार की महाराज हूं तुहाडे तो बगैर मेरा इस दुख समय इस मुसीबत के समय कोई साथी नहीं आप कृपा करके मेरी सहायता करो। सच्चे पातशाह जी कहते भाई उस प्रभु तो बगैर इस जीव का होर कोई साथी नहीं।
अनंतर आप
संजय जी अस्थाना तो अस्थाना दे अंदर एक परमेश्वर आप
जल थल पूर सोए।
सच्चे पातशाह जी कहते जल विच थल खुशक धरती दे उत्ते भी परिपूर्ण है ओ परमेश्वर
जल थल मही अल पूर रहिया।
हजूर कहते जल विच खुशक तावां ते मही धरती ते अल आकाश विच परमेश्वर परिपूर्ण हो रहा
दाता प्रभु धनी
सारिया दाता दा मालक प्रभु जो आप धनी मालक
गोपाल गोबिंद अंत नाही
गोपाल पृथ्वी का पालक है गोबिंद वेदा करके जानने योग है अथवा ज्ञान करके उसकी सोझी प्राप्त होती है। सो सतगुरु जी कहंदे अंत नाही भाई उहदा अंत नहीं पाया जा सकदा
बेअंत गुणता की क्या गणी
उस प्रभु परमेश्वर दे गुण उहदे उपकार बेअंत ने सच्चे पातशाह ता के क्या गणी उसदे कितने कु गुण उहदे कितने कु पार उपकार गिणीए विचारीए
सरन स्वामी सुख है गामी।
सच्चे पातशाह जी कहंदे जिहड़ा स्वामी मालक सुखां दे विच भी गमता बख्शिश करदा है ਭਾਈ ਉਸ ਦੀ ਸ਼ਰਨ ਵਿੱਚ ਭੱਜਣਾ ਕਰ, ਭੱਜ ਕੇ ਉਹਦੀ ਸ਼ਰਨ ਵਿੱਚ ਪੈਣਾ ਕਰ। ਅਥਵਾ ਗੁਰੂ ਦੀ ਸ਼ਰਨ ਵਿੱਚ ਪੈ ਕੇ ਵਾਹਿਗੁਰੂ ਦਾ ਸਿਮਰਨ ਭਜਨ ਕਰ, ਜਿਹੜਾ ਸੁਖਾਂ ਦਾ ਮਾਲਕ
ਇਸ ਬਿਨਾ ਅਨ ਨਾਹੀ ਕੋਈ,
ਉਹਦੇ ਤੋਂ ਬਗੈਰ ਹੋਰ ਕੋਈ ਦੂਜਾ ਨਹੀਂ।
ਬਿਨਵੰਤ ਨਾਨਕ ਦਇਆ ਧਾਰ ਹੋ,
ਬੇਨਤੀ ਪੂਰਵਕ ਸਤਿਗੁਰੂ ਜੀ ਕਥਨ ਕਰਦੇ ਨੇ, ਹੇ ਵਾਹਿਗੁਰੂ ਸਾਡੇ ਤੇ ਦਇਆ ਕਰੋ।
ਇਸ ਪਰਾਪਤ ਨਾਮ ਹੋਏ,
ਮਹਾਰਾਜ ਜੀ ਦੇ ਤੇ ਆਪ ਦਇਆ ਦ੍ਰਿਸ਼ਟੀ ਕਰਦੇ ਹੋ, ਉਸੇ ਨੂੰ ਹੀ ਆਪ ਜੀ ਦਾ ਨਾਮ ਪ੍ਰਾਪਤ ਹੁੰਦਾ ਹੈ। ਮਹਾਰਾਜ ਉਹੀ ਆਪ ਜੀ ਦੇ ਨਾਮ ਨੂੰ ਪ੍ਰਾਪਤ ਕਰਕੇ ਸਿਮਰਨ ਭਜਨ ਕਰਦਾ ਹੈ, ਜਿਹਦੇ ਉੱਤੇ ਆਪ ਦਇਆ ਦ੍ਰਿਸ਼ਟੀ ਕਰਦੇ
ਲੋਕ। ਚਿਤ ਜੇ ਚਿਤ ਗਿਆ ਸੋ ਮੈਂ ਪਾਇਆ।
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜੋ ਚਿੱਤ ਵਿੱਚ ਨਾਮ ਸਿਮਰਨ ਦੀ ਦਾਤ ਨੂੰ ਚਿਤਵਿਆ ਸੀ, ਸੋ ਮੈਂ ਪਾਇਆ, ਉਹ ਮੈਂ ਪ੍ਰਾਪਤ ਕਰ ਲਿਆ।
ਨਾਨਕ ਨਾਮ ਧਿਆਏ,
ਹਜ਼ੂਰ ਕਹਿੰਦੇ ਨੇ ਪਰਮੇਸ਼ਰ ਦੇ ਨਾਮ ਨੂੰ ਧਿਆ ਕੇ
ਸੁਖ ਸਬਾਇਆ,
ਸਾਰੇ ਸੁਖ ਜਿਹੜੇ ਨੇ ਨਾ ਉਹ ਪ੍ਰਾਪਤ ਕਰ ਲਏ।
ਅੰਤ ਆਪ ਮਨ ਛੂਟ ਗਿਆ।
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਹੁਣ ਸਾਡਾ ਮਨ ਵਿਕਾਰਾਂ ਵੱਲੋਂ ਮਾਇਆ ਦੇ ਮੋਹ ਵੱਲੋਂ ਛੁੱਟ ਗਿਆ।
ਸਾਧੂ ਸੰਗ ਮਿਲੇ,
ਕਿਉਂਕਿ ਸਾਧੂ ਹਨ ਗੁਰੂ ਦਾ ਸੰਗ ਪ੍ਰਾਪਤ ਹੋਇਆ ਹੈ। ਅਥਵਾ ਸਾਧੂ ਸੰਗ ਮਿਲੇ, ਸਾਨੂੰ ਹੁਣ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਵਰਗੇ ਮਹਾਂਪੁਰਖਾਂ ਦਾ ਸੰਗ ਪ੍ਰਾਪਤ ਹੋਇਆ ਹੈ। ਇਸ ਕਰਕੇ ਸਾਡਾ ਜਿਹੜਾ ਮਨ ਹੈ ਨਾ, ਇਹ ਵਿਕਾਰਾਂ ਵੱਲੋਂ ਮਾਇਆ ਦੇ ਮੋਹ ਵੱਲੋਂ ਈਰਖਾ ਚੁਗਲੀ ਨੰਦਿਆ ਵਕੀਲੀ ਵੱਲੋਂ ਛੁੱਟ ਗਿਆ।
ਗੁਰਮੁਖ ਨਾਮ ਲਿਆ,
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਗੁਰਮੁਖਾਂ ਦੀ ਸੰਗਤ ਵਿੱਚ ਮਿਲ ਕਰਕੇ ਪ੍ਰਭੂ ਦਾ ਨਾਮ ਲੈਣਾ ਕੀਤਾ।
ਜੋਤ ਰਲੇ,
ਹੁਣ ਜਿਹੜੀ ਸਾਡੀ ਜੋਤ ਸੀ ਨਾ, ਇਹ ਜੋਤੀ ਸਰੂਪ ਵਾਹਿਗੁਰੂ ਦੇ ਵਿੱਚ ਰਲੇ ਅਭੇਦ ਹੋ ਗਈ।
ਹਰ ਨਾਮ ਸਿਮਰਤ ਮਿਟੇ ਕਿਲ ਵਿਖੋ,
ਹਰੀ ਪਰਮੇਸ਼ਰ ਦਾ ਨਾਮ ਸਿਮਰਦਿਆਂ ਚਾਰੇ ਜਿਹੜੇ ਬੱਜਰ ਪਾਪ ਸੀ ਉਹ ਮਿਟ ਗਏ।
ਦੂਜੀ ਤਪਤ ਅਗਾਨਿਆ,
ਸੱਚੇ ਪਾਤਸ਼ਾਹ ਜੀ ਕਹਿੰਦੇ ਹੁਣ ਸਾਡੀ ਜਿਹੜੀ ਈਰਖਾ ਦੀ ਤਪਸ਼ ਸੀ ਨਾ ਉਹ ਮਿਟ ਗਈ ਹੈ। ਸੰਗਤ ਜੀ, ਬਾਹਰੀ ਤਪਸ਼ ਮਿਟਾਉਣ ਵਾਸਤੇ ਮਨੁੱਖ ਨੇ ਬੜੇ ਯਤਨ ਕੀਤੇ, ਪਰ ਜਿਹੜੀ ਅੰਦਰ ਦੀ ਤਪਸ਼ ਸੀ ਨਾ ਉਹ ਬਾਹਰੀ ਠੰਡ ਕਰਕੇ ਨਹੀਂ ਮਿਟੀ। ਚੰਦਨ ਚੰਦਨ ਸਰਦ ਰੁੱਤ, ਮੋਲ ਨਾ ਮਿਟਈ ਕਾਮ, ਬਾਹਰਲੀ ਠੰਡਕ ਕਰਕੇ ਅੰਦਰ ਦੀ ਗਰਮੀ ਜਿਹੜੀ ਸੀ ਉਹ ਨਹੀਂ ਮਿਟੀ। ਪਰ ਉਹ ਕਿਵੇਂ ਮਿਟੀ? ਸੱਚੇ ਪਾਤਸ਼ਾਹ ਜੀ ਕਹਿੰਦੇ ਜਦੋਂ ਗੁਰਮੁਖਾਂ ਦੁਆਰਾ ਜਦੋਂ ਮੁੱਖ ਗੁਰੂ ਵੱਲੇ ਕਰ ਲਿਆ, ਨਾਮ ਦੀ ਪ੍ਰਾਪਤੀ ਹੋ ਗਈ ਤੇ ਨਾਮ ਦਾ ਸਿਮਰਨ ਕੀਤਾ, ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਫਿਰ ਸਾਡੀ ਜਿਹੜੀ ਅੰਦਰ ਦੀ ਤਪਤ ਸੀ ਨਾ, ਗਰਮੀ ਸੀ ਘਾਮ ਸੀ, ਉਹ ਬੁੱਝ ਗਈ ਹੈ। ਹੁਣ ਅਸੀਂ ਪਦਾਰਥਾਂ ਵੱਲੋਂ ਅਗਾਨਿਆਂ ਰੱਜ ਗਏ।
ਦਇਆ ਕੀਨੇ,
ਗੁਰੂ ਨੇ ਕਿਰਪਾ ਕਰਕੇ ਸਾਡੀ ਬਿਰਤੀ ਉੱਤੇ ਬਾਹਰ ਤੋਂ ਪਗੜ ਕਰਕੇ ਆਪਣੇ ਕਰ ਲਿਆ ਹੈ। ਦਇਆ ਕੀਨੇ, ਦਇਆ ਕਰਕੇ ਸੱਚੇ ਪਾਤਸ਼ਾਹ ਜੀ ਨੇ ਸਾਡੀ ਬਿਰਤੀ ਰੂਪੀ ਪੂਜਾ ਨਾਮ ਬਾਹ ਦੱਸ ਲਈ ਜੀ। ਬਿਰਤੀ ਰੂਪੀ ਬਾਹ ਤੋਂ ਬਹਿ ਨਾਮ ਪਗੜ ਹੁੰਦਾ ਹੈ। ਬਿਰਤੀ ਰੂਪੀ ਬਾਹ ਨੂੰ ਪਗੜ ਕਰਕੇ ਆਪਣੇ ਬਣਾ ਲਿਆ।
ਆਪਣੇ ਘਰ ਮੰਨਿਆ,
ਆਪਣੇ ਸੇਵਕ ਕਰਕੇ ਹੁਣ ਸਾਨੂੰ ਮੰਨ ਲਿਆ।
ਲਾਇ ਅੰਕ ਲਾਏ ਹਰ ਮਿਲਾਏ,
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਵਾਹਿਗੁਰੂ ਨੇ ਹੁਣ ਸਾਨੂੰ ਆਪਣੀ ਗਲ ਵਕੜੀ ਵਿੱਚ ਲੈ ਲਿਆ ਹੈ। ਹੁਣ ਸਾਨੂੰ ਵਾਹਿਗੁਰੂ ਨੇ ਕਿਰਪਾ ਕਰਕੇ ਆਪਣੇ ਅੰਕ ਪ੍ਰੇਮ ਵਿੱਚ ਲਾ ਲਿਆ ਹੈ। ਸੰਗਤ ਜੀ ਜਦੋਂ ਉਹ ਕਿਰਪਾ ਕਰਦਾ ਹੈ ਨਾ, ਲੈ ਅੰਕ ਲਾਏ ਹਰ ਮਿਲਾਏ, ਆਪਣੇ ਪ੍ਰੇਮ ਰੂਪੀ ਅੰਕ ਵਿੱਚ ਲਾ ਕੇ ਤੇ ਵਾਹਿਗੁਰੂ ਆਪਣੇ ਨਾਲ ਮਿਲਾ ਲੈਂਦਾ।
ਜਨਮ ਮਰਨਾ ਦੁੱਖ ਜਲੇ,
ਜੰਮਣ ਤੇ ਮਰਨ ਦਾ ਜਿਹੜਾ ਦੁੱਖ ਸੀ ਉਹ ਸੜ ਗਿਆ, ਹੁਣ ਨਿਵਰਤ ਹੋ ਗਿਆ।
ਬਿਨਵੰਤ ਨਾਨਕ ਦਇਆ ਧਾਰੀ,
ਬੇਨਤੀ ਪੂਰਵਕ ਸਤਿਗੁਰੂ ਪਾਤਸ਼ਾਹ ਜੀ ਕਥਨ ਕਰਦੇ ਨੇ, ਵਾਹਿਗੁਰੂ ਨੇ ਸਾਡੇ ਤੇ ਦਇਆ ਦ੍ਰਿਸ਼ਟੀ ਕੀਤੀ।
ਮੇਲ ਲੀਨੇ ਇੱਕ ਪਲ,
ਇੱਕ ਪਲ ਵਿੱਚ ਥੋੜੇ ਜਿਹੇ ਸਮੇਂ ਵਿੱਚ ਵਾਹਿਗੁਰੂ ਨੇ ਕਿਰਪਾ ਕਰਕੇ ਸਾਨੂੰ ਆਪਣੇ ਨਾਲ ਮਿਲਾ ਲਿਆ ਹੈ। ਜਦੋਂ ਵਾਰ ਵਾਰ ਬੇਨਤੀਆਂ ਕੀਤੀਆਂ, ਮਹਾਰਾਜ ਮੈਂ ਅਵਗੁਣਾਂ ਦਾ ਭਰਿਆ ਹੋਇਆ ਹਾਂ, ਗੁਨਾਹੀ ਹਾਂ, ਬੇਅੰਤ ਅਵਗੁਣਾਂ ਆਪ ਬਖਸ਼ਣ ਪਿਤਾ ਹੋ, ਤਾਂ ਵਾਹਿਗੁਰੂ ਨੇ ਕਿਰਪਾ ਕਰਕੇ ਮੇਰੇ ਅਵਗੁਣਾਂ ਨੂੰ ਨਹੀਂ ਚੁਕਾ ਰਿਹਾ, ਮੈਨੂੰ ਇੱਕ ਪਲ ਵਿੱਚ ਹੀ ਆਪਣੇ ਨਾਲ ਮਿਲਾ ਲੈਣਾ ਕੀਤਾ। ਇਹ ਸਤਿਗੁਰਾਂ ਨੇ ਅੱਜ ਦੇ ਪਾਵਨ ਸ੍ਰੀ ਮੁਖਵਾਕ ਵਿੱਚ ਵਿਚਾਰ ਬਖਸ਼ਿਸ਼ ਕੀਤੇ। ਸੰਗਤ ਜੀ, ਕੱਲ 1955 ਦੇ ਜੋ ਹਰਿਮੰਦਰ ਸਾਹਿਬ ਜੀ 'ਤੇ ਹਮਲਾ ਹੋਇਆ ਸੀ ਉਹਦੀ ਵਿਚਾਰ ਆਪਾਂ ਸਾਂਝੀ ਕੀਤੀ ਸੀ, ਔਰ ਸਰਦਾਰ ਗੁਰਚਰਨਜੀਤ ਸਿੰਘ ਜੀ ਲਾਂਬਾ ਉਹਨਾਂ ਨੇ ਅੱਜ ਅਮੈਰੀਕਾ ਤੋਂ ਫੋਨ ਕੀਤਾ ਕਿ ਉਹ ਵਿਚਾਰ ਦੇ ਵਿੱਚ ਦੋ ਮਿਸਟੇਕਾਂ ਹੋਈਆਂ ਸਨ। ਇੱਕ ਤਾਂ ਅੰਗਰੇਜ਼ਾਂ ਨੇ ਸਾਨੂੰ ਵੱਖਰਾ ਰਾਜ ਭਾਗ ਵੱਖਰੀ ਚਪੇੜ ਦਾ ਕੋਈ ਵਚਨ ਨਹੀਂ ਸੀ ਕੀਤਾ, ਔਰ ਦੂਜੀ ਮਸਟੇਕ ਇਹ ਸੀ ਕਿ ਇਹ ਜਿਹੜਾ 4 ਜੁਲਾਈ 1955 ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ, ਮੰਜੀ ਸਾਹਿਬ, ਲੰਗਰ ਹਾਲ ਸਾਰੇ ਕੰਪਲੈਕਸ ਦੇ ਉੱਤੇ ਹਿੰਦੁਸਤਾਨ ਦੀ ਆਜ਼ਾਦੀ ਦੀ ਪਹਿਲਾ ਜਿਹੜਾ ਹਮਲਾ ਸੀ ਕਾਂਗਰਸ ਦੀ ਸਰਕਾਰ ਨੇ ਕੀਤਾ, ਉਹਨਾਂ ਨੇ ਦਰਸਾਇਆ ਕਿ ਇਹਦੇ ਵਿੱਚ ਕਿਸੇ ਸਿੱਖ ਦੀ ਸ਼ਹੀਦੀ ਨਹੀਂ ਹੋਈ। ਅਤਮ ਗੈਸ ਤਾਂ ਬਹੁਤ ਛੱਡੇ ਗਏ, ਕੁੱਟਮਾਰ ਵੀ ਕੀਤੀ ਗਈ, ਪਰ ਇਹਦੇ ਵਿੱਚ ਕਿਸੇ ਦੀ ਸ਼ਹਾਦਤ ਨਹੀਂ ਹੋਈ। ਇਹ ਦੋ ਮਿਸਟੇਕਾਂ ਬਾਰੇ ਸਰਦਾਰ ਗੁਰਚਰਨਜੀਤ ਸਿੰਘ ਜੀ ਲਾਂਬਾ, ਜੋ ਅੱਜ ਕੱਲ੍ਹ ਅਮੈਰੀਕਾ ਵਿੱਚ ਰਹਿ ਰਹੇ ਨੇ, ਉਹਨਾਂ ਨੇ ਦਰਸਾਇਆ ਸੀ। ਕਈ ਵਿਦਵਾਨਾਂ ਨੇ ਆਪਣੇ ਆਪਣੇ ਢੰਗ ਨਾਲ ਇਹਦਾ ਸਾਰਾ ਜ਼ਿਕਰ ਕੀਤਾ ਹੈ। ਇਹਨਾਂ ਮਸਟੇਕਾਂ ਦਾ ਮੈਂ ਸੰਗਤ ਪਾਸੋਂ, ਵਿਦਵਾਨਾਂ ਪਾਸੋਂ ਖਿਮਾ ਮੰਗਦਾ ਹਾਂ। ਆਓ ਪਿਆਰ ਸਾਹਿਤ ਚੱਲ ਰਹੀ ਲੜੀਵਾਰ ਕਥਾ ਆਰਾਮ ਕਲੀ ਰਾਗ ਵਿੱਚ ਧੰਨ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਪਾਵਨ ਉਪਦੇਸ਼ ਬਖਸ਼ਿਸ਼ ਕਰਦੇ ਲੋ।
ਰਾਮ ਕਲੀ ਮਹੱਲਾ ਪਹਿਲਾ, ਸਾਧਨ ਭੋਜਨ ਮਾਗਦ ਭਾਗਾ।
ਰਾਮ ਕਲੀ ਰਾਗ ਵਿੱਚ ਧੰਨ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਇੱਕ ਦੇਵੀ ਨੂੰ ਉਪਦੇਸ਼ ਬਖਸ਼ਿਸ਼ ਕਰਦੇ ਨੇ। ਹਜ਼ੂਰ ਕਹਿੰਦੇ ਨੇ, ਐ ਦੇਵੀ ਸਾਧਨ ਭੋਜਨ ਮਾਗਦ ਭਾਗਾ। ਸਾਧਨ ਨਾਮ ਹੈ ਕੱਪੜੇ ਦਾ, ਤੇ ਭੋਜਨ ਨਾਮ ਹੈ ਅੰਨ ਦਾ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਇਹ ਯੋਗੀ ਤੂੰ ਵਸਤਰ ਭੋਜਨ ਮੰਗਣ ਵਾਸਤੇ ਭੱਜਿਆ ਫਿਰਦਾ ਰਹਿੰਦਾ ਹੈ। ਭਾਈ ਗੁਰਦਾਸ ਜੀ ਨੇ ਆਪਣੀ ਵਾਰਾਂ ਵਿੱਚ ਇਹ ਵੀ ਜ਼ਿਕਰ ਕੀਤਾ ਹੈ ਕਿ ਭੰਗਰ ਦਾਸ ਜਿਹੜਾ ਜੋਗੀ ਸੀ ਨਾ, ਇਹ ਬੜੇ ਪੁੱਠੇ ਸਿੱਧੇ ਦੇ ਸਵਾਲ ਗੁਰੂ ਨਾਨਕ ਦੇਵ ਜੀ ਨੂੰ ਕਰਦਾ ਸੀ ਅਤੇ ਗ੍ਰਿਸ਼ਤੀਆਂ ਦੀ ਨਿੰਦਿਆ ਕਰਦਾ ਸੀ। ਸੱਚੇ ਪਾਤਸ਼ਾਹ ਜੀ ਨੇ ਇਹ ਭੰਗਰ ਦਾਸ ਨੂੰ ਕਿਹਾ, ਕਹਿਣ ਲੱਗੇ, ਹੋਏ ਅਤੀਤ ਵਰਿਸ਼ ਤੱਜ, ਫਿਰ ਉਹਨੂੰ ਹੀ ਕਹਿ ਘਰ ਮੰਗਣ ਜਾਈ। ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਭੰਗਰ ਨਾਥ, ਤੁਸੀਂ ਗ੍ਰਿਸ਼ਤ ਨੂੰ ਤਿਆਗ ਕੇ ਵਿਰਗਤ ਬਣ ਗਏ, ਆਤੂਤ ਜੋਗੀ ਬਣ ਗਏ, ਪਰ ਗ੍ਰਿਸ਼ਤੀਆਂ ਤੋਂ ਬਗੈਰ ਫਿਰ ਵੀ ਤੁਹਾਡਾ ਗੁਜ਼ਾਰਾ ਨਹੀਂ ਹੋਇਆ। ਤੁਸੀਂ ਗ੍ਰਿਸ਼ਤੀਆਂ ਦੇ ਘਰਾਂ ਵਿੱਚ ਹੀ ਜਾ ਕੇ ਮੰਗ ਕੇ ਖਾਂਦੇ ਹੋ ਤੇ ਗ੍ਰਿਸ਼ਤੀਆਂ ਦੀ ਨਿੰਦਿਆ ਕਰਦੇ ਹੋ। ਇੱਥੇ ਵੀ ਗੁਰੂ ਨਾਨਕ ਦੇਵ ਜੀ ਉਹੀ ਉਪਦੇਸ਼ ਦੇ ਰਹੇ ਨੇ, ਇਹ ਜੋਗੀ ਤੁਸੀਂ ਗ੍ਰਿਸ਼ਤੀਆਂ ਦੇ ਘਰਾਂ ਵਿੱਚੋਂ ਕੱਪੜਾ ਭੋਜਨ ਮੰਗਣ ਵਾਸਤੇ ਭੱਜੇ ਫਿਰਦੇ ਖੁਦਿਆ ਦੋਸਤੋ ਜਲਾ ਦੁਖਿਆ ਗਾ। ਖੁਦਿਆ ਨਾਮ ਭੁੱਖਦਾ ਹੈ ਸਰੀਅ ਜੀ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਇਹ ਜੋਗੀ ਭੁੱਖ ਨੇ ਤੇਰਾ ਸੁਭਾਅ ਜਿਹੜਾ ਨਾ ਉਹ ਦੁਸ਼ਟਤਾਈ ਵਾਲਾ ਬਣਾ ਦਿੱਤਾ ਹੈ। ਆਸਾ ਅਤੇ ਤ੍ਰਿਸ਼ਨਾ ਕਰਕੇ ਤੇਰਾ ਜਿਹੜਾ ਸੁਭਾਅ ਉਹ ਜਲਦਾ ਸੜਦਾ। ਦੁੱਖ ਅੱਗੇ ਤੇ ਅੱਗੇ ਪ੍ਰਲੋਕ ਵਿੱਚ ਵੀ ਤੂੰ ਦੁੱਖ ਪਾਵੇਂਗਾ।
ਗੁਰਮਤ ਨਹੀਂ ਲੈਨੀ ਦੁਰਮਤ ਪਤ ਖੋਏ।
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਹੇ ਜੋਗੀ, ਤੂੰ ਗੁਰੂ ਦੀ ਮੱਤ ਗੁਰੂ ਦੀ ਸਿੱਖਿਆ ਨਹੀਂ ਲਈ, ਇਸ ਕਰਕੇ ਤੈਨੂੰ ਤੇਰਾ ਜਿਹੜਾ ਹਿਰਦਾ ਨਾ ਇੱਥੇ ਵੀ ਸੜਦਾ ਹੈ। ਜਦੋਂ ਤੈਨੂੰ ਭੁੱਖ ਸਤਾਉਂਦੀ ਹੈ, ਤੂੰ ਕਈਆਂ ਨੂੰ ਸਰਾਪ ਦਿੰਦਾ। ਕਈ ਵਾਰ ਬੰਦੇ ਨੂੰ ਭੁੱਖ ਲੱਗੀ ਹੋਵੇ ਤੇ ਉਹ ਆਪਦੇ ਘਰ ਵਿੱਚ ਹੀ ਲੜ ਪੈਂਦਾ, ਸੰਗਤ ਜੀ ਤੇ ਮੈਨੂੰ ਭੁੱਖ ਲੱਗੀ ਆ, ਤੁਸੀਂ ਇਹ ਤੀਕਰ ਪ੍ਰਸ਼ਾਦਾ ਤਿਆਰ ਨਹੀਂ ਕੀਤਾ, ਉਹ ਘਰ ਵਿੱਚ ਹੀ ਲੜ ਪੈਂਦਾ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਹੇ ਜੋਗੀ, ਜਦੋਂ ਤੈਨੂੰ ਭੁੱਖ ਸਤਾਉਂਦੀ ਹੈ ਨਾ, ਉਦੋਂ ਤੇਰਾ ਜਿਹੜਾ ਸੁਭਾਅ ਉਹ ਬੜਾ ਚੰਚਲ ਹੁੰਦਾ ਹੈ, ਤੂੰ ਉਹਦੇ ਪ੍ਰੇਮੀਆਂ ਦੇ ਘਰਾਂ ਵਿੱਚ ਜਾ ਕੇ ਲੜਦਾ ਹੈ, ਇਸ ਕਰਕੇ ਤੇਰਾ ਜਿਹੜਾ ਹਿਰਦਾ ਸੜਦਾ ਹੈ ਤੇ ਅੱਗੇ ਪ੍ਰਲੋਕ ਵਿੱਚ ਵੀ ਤੈਨੂੰ ਦੁੱਖ ਪ੍ਰਾਪਤ ਹੋਵੇਗਾ। ਕਿਉਂ? ਤੂੰ ਗੁਰੂ ਦੀ ਸਿੱਖਿਆ ਨਹੀਂ ਲਈ, ਖੋਟੀ ਮੱਤ ਕਰਕੇ ਤੂੰ ਆਪਣੀ ਮੱਤ ਇੱਜ਼ਤ ਆਵਰੂ ਨਾਸ ਕਰ ਲਈ ਹੈ।
ਗੁਰਮਤ ਭਗਤ ਬਾਵਾ ਜਨ ਕੋਈ।
ਸੱਚੇ ਪਾਤਸ਼ਾਹ ਵੀ ਕਹਿੰਦੇ ਨੇ, ਕੋਈ ਗਿਆਨ ਕੋਈ ਵਿਰਲਾ ਪਰਮੇਸ਼ਰ ਦਾ ਪਿਆਰਾ ਗੁਰੂ ਦੀ ਮੱਤ ਗੁਰੂ ਦੀ ਸਿੱਖਿਆ ਲੈ ਕੇ ਪ੍ਰੇਮਾ ਭਗਤੀ ਨੂੰ ਪ੍ਰਾਪਤ ਕਰਦਾ।
ਜੋਗੀ ਜੁਗਤ ਸਹਿਜ ਕਰ ਵਾਸਾ।
ਹਜ਼ੂਰ ਕਹਿੰਦੇ ਨੇ, ਹੇ ਜੋਗੀ, ਅਸਲ ਦੇ ਵਿੱਚ ਉਹ ਜੋਗੀ ਹੈ ਜਿਹੜਾ ਵਾਹਿਗੁਰੂ ਨਾਲ ਜੋਤ ਜੋੜਿਆ ਹੋਇਆ ਹੈ ਅਤੇ ਜਿਸ ਦਾ ਨਿਵਾਸ ਸਹਿਜ ਸਰੂਪ ਰੂਪੀ ਘਰ ਵਿੱਚ, ਜਿਹਦਾ ਨਿਵਾਸ ਸਹਿਜ ਘਰ ਵਿੱਚ ਹੈ ਨਾ, ਉਹ ਅਸਲ ਜੋਗੀ ਹੈ।
ਏਕ ਦ੍ਰਿਸ਼ਟ ਏਕੋ ਕਰ ਦੇਖਿਆ।
ਉਹ ਜੋਗੀ ਜਿਹੜਾ ਸਹਿਜ ਘਰ ਵਿੱਚ ਵਸਿਆ ਹੈ, ਵਾਹਿਗੁਰੂ ਨਾਲ ਜੁੜਿਆ ਹੋਇਆ ਹੈ, ਉਹ ਸਾਰਿਆਂ ਨੂੰ ਇੱਕ ਨਿਗਾਹ ਨਾਲ ਤੱਕਦਾ ਹੈ, ਅਥਵਾ ਉਹ ਵਾਹਿਗੁਰੂ ਨੂੰ ਵੀ ਸੰਗਤ ਜੀ ਇੱਕ ਨਿਗਾਹ ਨਾਲ ਹੀ ਦੇਖਦਾ।
ਵੇਖਿਆ ਭਾਏ ਸ਼ਬਦ ਤ੍ਰਿਪਤਾਸਾ।
ਅਤੇ ਭਾਏ ਨਾਮ ਪ੍ਰੇਮਦਾ ਹੈ, ਉਹ ਪ੍ਰੇਮ ਰੂਪੀ ਟਿੱਕਿਆ ਮੰਗਦਾ ਹੈ ਅਤੇ ਗੁਰੂ ਦੇ ਸ਼ਬਦ ਨਾਲ ਜੁੜ ਕਰਕੇ ਉਹ ਤ੍ਰਿਪਤਾਸੇ ਰੱਜ ਜਾਂਦਾ। ਵਿਸਰਾਮ ਦੇ ਕੇ ਫਰਮਾਉਂਦੇ
ਬੈਲ ਗੱਡੀਆ ਦੇਹ ਧਾਰੀ।
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਹੇ ਜੋਗੀ, ਇਹ ਜਿਹੜੀ ਕਾਇਆ ਹੈ ਨਾ ਸਰੀਰ, ਇਹ ਨਾਸਵੰਤ ਹੈ। ਪੰਜ ਪੈ ਬੈਲ ਗੱਡੀਆ ਦੇ ਧਾਰੀ, ਪੰਜ ਜਿਹੜੇ ਗਿਆਨ ਇੰਦਰੇ ਨੇ, ਇਹਨਾਂ ਨੇ ਇਹ ਦੇਹ ਰੂਪੀ ਗੱਡੀ ਨੂੰ ਧਾਰੀ ਤੋਂ ਭਾਵ ਚੁੱਕੀ ਹੋਈ ਹੈ। ਇਹ ਪੰਜ ਗਿਆਨ ਇੰਦਰੇ ਅਥਵਾ ਪ੍ਰਾਣਾ ਰੂਪੀ ਜਿਹੜੇ ਪੰਜ ਬੈਲ ਨੇ ਬਾਊਗ ਨੇ ਇਹਨਾਂ ਨੇ ਇਹ ਦੇਹ ਰੂਪੀ ਗੱਡੀ ਨੂੰ ਚੁੱਕਣਾ ਕੀਤਾ।
ਰਾਮ ਕਲਾ ਨਿਭੈ ਪਤ ਸਾਰੀ,
ਪਰਮੇਸ਼ਰ ਦੀ ਕਲਾ ਸ਼ਕਤੀ ਸਫੁਰਤੀ ਕਰਕੇ ਇਸ ਜੀਵ ਦੀ ਸਾਰੀ ਪਤ ਪ੍ਰਿਸ਼ਟਾ ਜਿਹੜੀ ਹੈ ਉਹ ਨਿਭ ਰਹੀ ਹੈ।
ਧਰ ਟੂਟੇ ਗਾਡੋ ਸਿਰ ਭਾਰ,
ਸੰਗਤ ਜੀ ਜਦੋਂ ਗੱਡੀ ਦਾ ਧੁਰਾ ਟੁੱਟ ਜਾਵੇ ਨਾ ਤੇ ਉਹ ਗੱਡੀ ਜਿਹੜੀ ਹੈ ਸਿਰ ਪਰ ਮੰਡੇ ਪੈਂਦੀ ਹੈ। ਇਸੇ ਤਰ੍ਹਾਂ ਹੀ ਇਹ ਜਿਹੜੀ ਦੇਹ ਰੂਪੀ ਗੱਡੀ ਹੈ, ਸਰੀਰ ਰੂਪੀ ਗੱਡੀ ਹੈ, ਇਹਦਾ ਜਿਹੜਾ ਪੁਰਾਣ ਹੈ ਉਹ ਪੰਜ ਗਿਆਨ ਇੰਦਰੇ ਪ੍ਰਾਣ ਹਨ। ਤੇ ਜਦੋਂ ਪ੍ਰਾਣਾ ਰੂਪੀ ਧੁਰਾ ਟੁੱਟ ਜਾਂਦਾ ਹੈ ਨਾ ਤੇ ਇਹ ਦੇਹ ਰੂਪੀ ਸਰੀਰ ਰੂਪੀ ਗੱਡੀ ਜਿਹੜੀ ਹੈ ਨਾ ਤੇ ਸਿਰ ਪਰ ਮੰਡੇ ਪੈਂਦੀ ਹੈ।
ਲੱਕਰੇ ਬਿਖਰ ਜਰੇ ਮੰਜ ਭਾਰ,
ਸੱਚੇ ਪਾਤਸ਼ਾਹ ਵੀ ਕਹਿੰਦੇ ਨੇ ਫਿਰ ਕੀ ਹੁੰਦਾ ਹੈ, ਪਰਿਵਾਰ ਦੇ ਜੀਵ ਰਿਸ਼ਤੇਦਾਰ ਭੈਣ ਭਰਾ ਸਾਕ ਸੰਬੰਧੀ ਸਾਰੇ ਇਕੱਠੇ ਹੁੰਦੇ ਨੇ ਤੇ ਉਹ ਕਾਇਆ ਨੂੰ ਚੁੱਕ ਕੇ ਨਾ ਜੀ ਤੇ ਸ਼ਮਸ਼ਾਨ ਘਾਟ ਵਿੱਚ ਲੈ ਜਾਂਦੇ। ਭਾਰ ਦਾ ਅਰਥ ਵਿਦਵਾਨਾਂ ਨੇ ਕੀਤਾ ਪੱਠ, ਮੰਝ ਦਾ ਅਰਥ ਹੈ ਵਿੱਚ। ਸੰਗਤ ਜੀ ਚਰਚਿਕਾ ਰੂਪੀ ਪੱਟ ਦੇ ਵਿੱਚ ਇਸ ਦੇਹ ਰੂਪੀ ਟੁੱਟੀ ਹੋਈ ਗੱਡੀ ਨੂੰ ਟਿਕਾ ਦਿੱਤਾ ਜਾਂਦਾ, ਫਿਰ ਇਹਨੂੰ ਲਾ ਦਿੱਤਾ ਜਾਂਦਾ ਲੰਬੂ। ਫਿਰ ਕੀ ਹੁੰਦਾ, ਸੱਚੇ ਪਾਤਸ਼ਾਹ ਜੀ ਕਹਿੰਦੇ ਜਰੀ ਜਦੋਂ ਇਹ ਦੇਹ ਸੰਗਤ ਜੀ ਚਿਖਾ ਦੇ ਵਿੱਚ ਪੈ ਕੇ ਸੜ ਜਾਂਦੀ ਹੈ ਨਾ, ਲੱਕੜੀ ਬਿਖਰ ਤੇ ਜਿਹੜੇ ਉਹ ਗੱਡੀ ਦੀਆਂ ਲੱਕੜੀਆਂ ਖਿਲਰ ਜਾਂਦੀਆਂ ਨੇ ਨਾ, ਇਸੇ ਤਰ੍ਹਾਂ ਇਹ ਸਰੀਰ ਦੀ ਜਿਹੜੀਆਂ ਹੱਡੀਆਂ ਨੇ ਨਾ ਜੀ, ਫਿਰ ਉਹ ਬਿਖਰ ਖਿਲਰ ਜਾਂਦੀਆਂ ਨੇ। ਪਰ ਜਦੋਂ ਅਸੀਂ ਫੁੱਲ ਚੁਗਦੇ ਹਾਂ ਨਾ, ਅੰਗੂਠਾ ਇਕੱਠਾ ਕਰਦੇ ਹਾਂ, ਫਿਰ ਕਈ ਮਾਤਾਵਾਂ ਸਾਡੀਆਂ ਕਹਿੰਦੀਆਂ ਕਿ ਆਹ ਗੋਡੇ ਦੀ ਹੱਡੀ ਆ, ਆਹ ਸਿਰ ਦੀ ਖੋਪਰੀ ਆ, ਆਹ ਅੱਖਾਂ ਜਾਗਦੀਆਂ ਨੇ। ਪਰ ਸੱਚੇ ਪਾਤਸ਼ਾਹ ਵੀ ਕਹਿੰਦੇ ਫਿਰ ਉਹ ਜਿਹੜੀਆਂ ਸਰੀਰ ਦੀਆਂ ਹੱਡੀਆਂ ਲੱਕੜੀਆਂ ਨੇ ਨਾ ਉਹ ਖਿਲਰ ਜਾਂਦੀਆਂ ਨੇ।
ਮੁਰ ਕਾ ਸ਼ਬਦ ਵਿਚਾਰ ਜੋਗੀ,
ਸੱਚੇ ਪਾਤਸ਼ਾਹ ਵੀ ਕਹਿੰਦੇ ਹੇ ਜੋਗੀ ਗੁਰੂ ਦੇ ਸ਼ਬਦ ਦੀ ਵਿਚਾਰ ਕਰਨਾ ਕਰ,
ਦੁੱਖ ਸੁੱਖ ਸਮ ਕਰਨਾ ਸੋਗ ਦਿਓਗੇ।
ਸੱਚੇ ਪਾਤਸ਼ਾਹ ਵੀ ਕਹਿੰਦੇ ਗੁਰੂ ਦੇ ਸ਼ਬਦ ਦੀ ਵਿਚਾਰ ਕਰੇਗਾ ਫਿਰ ਦੁੱਖ ਅਤੇ ਸੁੱਖ, ਸੋਗ ਅਤੇ ਵਿਯੋਗ ਇਹ ਸਾਰੇ ਸਤੰਭ ਉੱਧਰ ਹੋਣਗੇ।
ਨਾਮ ਗੁਰ ਸ਼ਬਦ ਵਿਚਾਰੀ,
ਗੁਰੂ ਦੇ ਸ਼ਬਦ ਦੀ ਵਿਚਾਰ ਦੁਆਰਾ ਨਾਮ ਰੂਪੀ ਭੁਗਤ ਨੂੰ ਛਕਣਾ ਕਰ, ਨਾਮ ਰੂਪੀ ਚੂਰਮਾ ਛਕਣਾ ਕਰ।
ਅਸਥਿਰ ਕੰਧ ਜਪੈ ਨਿਰੰਕਾਰੀ,
ਜੋ ਨਿਰਾਕਾਰ ਵਾਹਿਗੁਰੂ ਪਰਮੇਸ਼ਵਰ ਹੈ ਉਹਨੂੰ ਜਪੇਗਾ ਤੇ ਫਿਰ ਇਹ ਜਿਹੜੀ ਤੇਰੀ ਕੰਧ ਹੈ ਨਾ ਦੇ ਸਰੀਰ ਕਾਇਆ ਤੇ ਫਿਰ ਅਸਥਿਰ ਹੋ ਜਾਵੇਗੀ।
ਸਹਿਜ ਜਗੋਟਾ ਬੰਧਨ ਤੇ ਛੂਟਾ,
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਸਹਿਜ ਜਗੋਟਾ ਬੰਧਨ ਤੇ ਛੂਟਾ, ਜਿਨ੍ਹਾਂ ਨੇ ਸੁੱਤੇ ਸਿੱਧੇ ਵਾਹਿਗੁਰੂ ਨਾਲ ਜਗੋਟਾ ਜੋੜਨਾ ਕੀਤਾ ਭਾਈ ਉਹ ਸਾਰੇ ਬੰਧਨਾਂ ਤੋਂ ਛੁੱਟ ਗਏ।
ਰਾਮ ਕ੍ਰੋਧ ਗੁਰ ਸ਼ਬਦੀ ਲੂਟਾ,
ਗੁਰੂ ਸ਼ਬਦ ਦੀ ਵਿਚਾਰ ਕਰਕੇ ਗੁਰੂ ਸ਼ਬਦ ਦਾ ਅਭਿਆਸ ਕਰਕੇ ਉਹਨਾਂ ਨੇ ਕਾਮ ਕ੍ਰੋਧ ਇਤਿਆਦਿਕ ਨੂੰ ਲੂਟਾ ਲੁੱਟ ਲਿਆ, ਆਪਣੇ ਅਧੀਨ ਕਰ ਲਿਆ।
ਮਨ ਮਹਿ ਮੁੰਦਰਾ ਹਰ ਗੁਰ ਸਰਣਾ,
ਸੱਚੇ ਪਾਤਸ਼ਾਹ ਜੀ ਨੂੰ ਜੋਗੀ ਨੇ ਨਾ ਮੁੰਦਰਾ ਭੇਟ ਕੀਤੀਆਂ, ਕਹਿਣ ਲੱਗਾ ਮਹਾਰਾਜ ਤੁਸੀਂ ਬੜੇ ਸਿਆਣੇ ਵਿਦਵਾਨ ਹੋ ਤੇ ਤੁਸੀਂ ਆਹ ਮੁੰਦਰਾ ਪਾ ਲਓ। ਸੱਚੇ ਪਾਤਸ਼ਾਹ ਵੀ ਕਹਿਣ ਲੱਗੇ ਇਹਨਾਂ ਮੁੰਦਰਾਂ ਨੂੰ ਪਾਉਣ ਦਾ ਕੀ ਫਾਇਦਾ, ਮਨ ਮਹਿ ਮੁੰਦਰਾ ਹਰ ਗੁਰ ਸਰਣਾ, ਜਿਹੜੇ ਹਰੀ ਪਰਮੇਸ਼ਰ ਤੇ ਗੁਰੂ ਦੀ ਸ਼ਰਨ ਵਿੱਚ ਆ ਜਾਂਦੇ ਨੇ ਇਹ ਵੀ ਭਾਈ ਉਹਨਾਂ ਨੇ ਮਨ ਰੂਪੀ ਕੰਨਾਂ ਦੇ ਵਿੱਚ ਸਾਧਾ ਤੇ ਸੰਤੋਖ ਦੀਆਂ ਮੰਦਰਾਂ ਧਾਰਨ ਕੀਤੀਆਂ।
ਨਾਨਕ ਰਾਮ ਭਗਤ ਜਨ ਤਰਣਾ।
ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜੇ ਰਾਮ ਪਰਮੇਸ਼ਵਰ ਦੇ ਪ੍ਰੇਮਾ ਭਗਤੀ ਕਰਦੇ ਨੇ ਉਹਨਾਂ ਜਨਾਂ ਦਾ ਉਹਨਾਂ ਦਾਸਾਂ ਦਾ ਭਾਈ ਸੰਸਾਰ ਸਮੁੰਦਰ ਤੋਂ ਤਰਨਾ ਹੁੰਦਾ ਹੈ। ਇਹ ਸੱਚੇ ਪਾਤਸ਼ਾਹ ਜੀ ਨੇ ਚੱਲ ਰਹੇ ਲੜੀਵਾਰ ਕਥਾ ਦੇ ਵਿੱਚ ਅੱਜ ਦਾ ਉਪਦੇਸ਼ ਸਾਨੂੰ ਬਖਸ਼ਿਸ਼ ਕੀਤਾ ਹੈ। ਦੇ ਬਿਨਸਨਹਾਰ ਹੈ, ਸਦੀਵ ਕਾਲ ਰਹਿਣ ਵਾਲੀ ਨਹੀਂ। ਇਸ ਕਰਕੇ ਗੁਰੂ ਦੀ ਮੱਤ, ਗੁਰੂ ਦੀ ਸਿੱਖਿਆ, ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਦੀ ਦਾਤ ਜ਼ਰੂਰ ਪ੍ਰਾਪਤ ਕਰਨੀ ਚਾਹੀਦੀ ਹੈ, ਤਾਂ ਕਿ ਆਪਾਂ ਸੰਗਤ ਜੀ ਵਾਹਿਗੁਰੂ ਦਾ ਸਿਮਰਨ ਕਰਕੇ ਤੇ ਉਹਦੇ ਨਾਲ ਇੱਕਮਿਕ ਹੋ ਸਕੀਏ। ਸਤਿਗੁਰਾਂ ਦਾ ਕੁਟਾਨ ਕੋਰ ਸ਼ੁਕਰ, ਆਪ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਹੋਈਆਂ ਭੁੱਲਾਂ ਦੀ ਖਿਮਾ ਬਖਸ਼ੂ ਜੀ।
ਸਹਿਜ ਜਗੋਟਾ ਬੰਧਨ ਤੇ ਛੂਟਾ, ਕਾਮ ਰੋਗ ਰਸਗੁਲੇ ਲੂਟਾ, ਮਨ ਮਨ ਮੁੰਦਰਾ ਹਰ ਗੁਰ ਸਰਣਾ, ਨਾਨਕ ਰਾਮ ਭਗਤ ਜਨ ਤਰਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।